ਤੁਸੀਂ ਹੋ SBS ਪੰਜਾਬੀ ਦੇ ਨਾਲ।
SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਤੁਹਾਡੇ ਨਾਲ AI ਯਾਨੀ ਆਰਟੀਫਿਸ਼ੀਅਲ ਇੰਟੈਲੀਜੈਂਸ ਹਰ ਖੇਤਰ ਹਰ ਜਗ੍ਹਾ ਬਹੁਤ ਕੁਝ ਬਦਲਾ ਲਿਆ ਰਹੀ ਹੈ। ਜੌਬਸ, ਬਿਜ਼ਨਸਸ, ਰਿਸਰਚ, ਮੈਡੀਸਨ, IT, ਹਰ ਇੱਕ ਸੈਕਟਰ ਕਾਫੀ ਜ਼ਿਆਦਾ ਤੇਜ਼ ਹੋ ਚੁੱਕਿਆ ਹੈ। AI ਦਾ ਇੰਪੈਕਟ ਸਾਡੀਆਂ ਜ਼ਿੰਦਗੀਆਂ ਦੇ ਉੱਤੇ ਵੀ ਪੈ ਰਿਹਾ ਹੈ। ਇਸੇ ਲਈ ਆਸਟ੍ਰੇਲੀਅਨ ਸਰਕਾਰ ਨੇ ਨਵੇਂ AI ਨਿਯਮ ਅਤੇ ਇੱਕ ਵਿਸ਼ੇਸ਼ AI ਆਫਿਸ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇਸੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਮੁਨੈਸ਼ ਯੂਨੀ ਤੋਂ ਸਾਫਟਵੇਅਰ ਸਿਸਟਮ ਅਤੇ ਸਾਈਬਰ ਸੁਰੱਖਿਆ ਦੇ ਡਾਇਰੈਕਟਰ ਆਫ ਐਜੂਕੇਸ਼ਨ ਚੇਤਨ ਅਰੋੜਾ ਮੌਜੂਦ ਹਨ। ਚੇਤਨ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ SBS ਪੰਜਾਬੀ ਤੇ। ਕੀ ਹਾਲ ਚਾਲ ਨੇ?
ਮੇਰਾ ਹਾਲ ਚਾਲ ਬਹੁਤ ਵਧੀਆ। ਬਹੁਤ ਬਹੁਤ ਧੰਨਵਾਦ ਤੁਹਾਡਾ ਮੈਨੂੰ ਸੱਦਣ ਲਈ ਆਪਣੇ ਸ਼ੋਅ ਤੇ।
ਸੋ ਚੇਤਨ ਜੀ, ਆਸਟ੍ਰੇਲੀਆ ਸਰਕਾਰ ਨੇ ਹੁਣ AI ਲਈ ਇੱਕ ਨਵਾਂ ਫਰੇਮਵਰਕ ਐਲਾਨ ਦਿੱਤਾ ਹੈ। ਸਭ ਤੋਂ ਪਹਿਲਾਂ ਸਾਡੀ ਆਡੀਅੰਸ ਨੂੰ ਸੌਖੀ ਭਾਸ਼ਾ ਦੇ ਵਿੱਚ ਦੱਸੋ ਕਿ ਇਹ ਹੈ ਕੀ।
ਦੇਖੋ, 15 ਜੁਲਾਈ ਨੂੰ ਸਾਡੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਨੇ AI ਇਨ ਆਸਟ੍ਰੇਲੀਆਜ਼ ਇੰਟਰਸਟ ਨਾਮ ਦੀ ਇੱਕ ਸਪੀਚ ਦਿੱਤੀ, ਜਿਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਗਵਰਨਮੈਂਟ ਦੇ ਵਿੱਚ ਇੱਕ ਆਫਿਸ ਆਫ AI ਐਸਟੈਬਲਿਸ਼ ਕਰਾਂਗੇ, ਜਿਹਦੇ ਵਿੱਚ ਕਿ ਗਵਰਨਮੈਂਟ ਦੇ ਕੈਬਨਿਟ ਦੇ ਅੰਦਰ ਡਿਫਰੈਂਟ ਗਵਰਨਮੈਂਟ ਡਿਪਾਰਟਮੈਂਟ ਦੇ ਨਾਲ AI ਰਿਲੇਟਡ ਜਿੰਨਾ ਵੀ ਕੰਮ ਹੈ ਉਹ ਕੋਆਰਡੀਨੇਟ ਹੋਵੇਗਾ। ਜਿੱਦਾਂ ਕੋਈ ਵੀ ਜੋਬਸ ਹੈ, ਐਜੂਕੇਸ਼ਨ, ਕਾਪੀਰਾਈਟ, ਐਨਰਜੀ, ਜਿਹੜੀ ਆਨਲਾਈਨ ਸੇਫਟੀ ਹੈ ਸਾਡੇ ਲੋਕਾਂ ਦੀ, ਜਿੰਨਾ ਸਾਡਾ ਆਸਟ੍ਰੇਲੀਅਨ ਡਿਫੈਂਸ ਹੈ, ਨੈਸ਼ਨਲ ਸਿਕਿਉਰਿਟੀ ਹੈ, ਬਜਾਏ ਕਿ ਹਰ ਇੱਕ ਸਟੇਟ ਜਿੱਦਾਂ ਵਿਕਟੋਰੀਆ ਜਾਂ ਨਿਊ ਸਾਊਥ ਵੇਲਸ ਆਪਣੇ ਆਪਣੇ ਅਲੱਗ ਅਲੱਗ ਰੂਲਸ ਕੱਢਣ, ਇੰਪਲੀਮੈਂਟ ਕਰਨ, ਉਹਦੀ ਬਜਾਏ ਇੱਕ ਕੰਸਿਸਟੈਂਟ ਨੈਸ਼ਨਲ ਲੈਵਲ ਅਪਰੋਚ ਹੋਣੀ ਚਾਹੀਦੀ ਹੈ। ਇਹ ਉਹਨਾਂ ਦਾ ਸਭ ਤੋਂ ਵੱਡਾ ਪਹਿਲਾ ਐਲਾਨ ਸੀਗਾ 15 ਜੁਲਾਈ ਨੂੰ
ਜੀ।
ਦੂਜਾ ਜਿਹੜਾ ਉਹਨਾਂ ਨੇ ਫਰੇਮਵਰਕ ਦੀ ਗੱਲ ਕੀਤੀ ਹੈ, ਉਹਦੇ ਹਿਸਾਬ ਨਾਲ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਸਾਡੇ ਸਟੈਂਡਰਡ ਹੈ, ਜਿਹੜੇ ਅਸੀਂ ਫਰੇਮਵਰਕ ਚ ਸਟੈਂਡਰਡ ਸੈੱਟ ਕਰਨਾ ਚਾਹੁੰਦੇ ਹਾਂ ਆਪਣੇ ਓਵਰਆਲ ਆਸਟ੍ਰੇਲੀਆ ਵਾਸਤੇ, ਇੰਡਸਟਰੀ ਵਾਸਤੇ, ਉਹਦੇ ਚ ਕੀ ਹੈ ਕਿ ਸਾਡੀ ਇੱਕ ਪ੍ਰੋਪਰ ਲੈਜਿਸਲੇਸ਼ਨ ਹੋਣੀ ਚਾਹੀਦੀ ਹੈ 2027 ਤੋਂ। ਕਿ ਹੁਣ ਉਹਨਾਂ ਨੇ ਫਰੇਮਵਰਕ ਅਨਾਊਂਸ ਕਰਤਾ ਹੈ ਕਿ ਅਸੀਂ ਸਟੈਂਡਰਡ ਬਣਾਵਾਂਗੇ, ਪਰ ਹਜੇ ਜਿਹੜੇ ਡਿਟੇਲਡ ਰੂਲਸ ਹੈ ਤੇ ਉਹ ਕਿੱਦਾਂ ਇੰਪਲੀਮੈਂਟ ਹੋਣਗੇ ਉਹ ਹਜੇ ਉਹਨਾਂ ਨੇ ਨਹੀਂ ਅਨਾਊਂਸ ਕੀਤਾ
ਜੀ। ਪਰ ਫਿਰ ਵੀ ਅਗਰ ਉਪਰੋਂ ਅਗਰ ਤੁਸੀਂ ਐਜ਼ ਅ ਐਕਸਪਰਟ ਵਜੋਂ ਦੇਖੋ, ਤੁਸੀਂ ਕੀ ਸੋਚਦੇ ਹੋ ਇਹ ਨਵੀਂ ਨੀਤੀਆਂ ਫਰੇਮਵਰਕ ਆਸਟ੍ਰੇਲੀਆ 'ਚ ਰਹਿ ਰਹੇ ਮਾਈਗ੍ਰੈਂਟਸ ਪਰਿਵਾਰਾਂ ਲਈ, ਸਟੂਡੈਂਟਸ ਲਈ, ਉਹਨਾਂ ਨੂੰ ਕਿਸੇ ਦੇ ਤੌਰ ਤੇ ਪ੍ਰਭਾਵਿਤ ਕਰੇਗੀ?
ਹਾਂਜੀ, ਇਹ ਹਰ ਇੱਕ ਆਪਣੇ ਸੋਸਾਇਟੀ ਦੇ ਕਿੱਤੇ ਨੂੰ ਇੰਪੈਕਟ ਕਰੇਗੀ, ਚਾਹੇ ਉਹ ਸਟੂਡੈਂਟਸ ਨੇ, ਚਾਹੇ ਸਾਡੇ ਲੋਕਲ ਬਿਜ਼ਨੈਸਿਸ ਨੇ, ਸਾਡੇ ਜਿੰਨੇ ਪ੍ਰਵਾਸੀ ਪਰਿਵਾਰ ਨੇ, ਇਹ ਹਰ ਇੱਕ, ਚਾਹੇ ਐਜੂਕੇਸ਼ਨ ਵੱਲੋਂ ਜਾਂ ਬਿਜ਼ਨਸ ਵੱਲੋਂ, ਇਹ ਹਰ ਪਾਸੋਂ ਇੰਪੈਕਟ ਕਰੇਗੀ। ਜਿੱਦਾਂ ਮੈਂ ਆਪਣੇ ਐਕਸਪਰਟ, ਜਿੰਨਾ ਮੇਰਾ ਰਿਸਰਚ ਹੈ ਇਸ ਫੀਲਡ 'ਚ, ਮੇਰਾ ਰਿਸਰਚ ਹੈ ਕਿ ਮੈਂ ਉਸ ਹਿਸਾਬ ਨਾਲ ਦੇਖਦਾ ਕਿ ਬਈ ਇਹ ਬਹੁਤ ਹੀ ਪੋਜ਼ਿਟਿਵ ਡਾਇਰੈਕਸ਼ਨ ਹੈ, ਕਿਉਂਕਿ ਗਵਰਨਮੈਂਟ AI ਨੂੰ ਸਿਰਫ ਟੈਕਨੋਲੋਜੀ ਇਸ਼ੂ ਨਹੀਂ ਬਲਕਿ ਓਵਰਆਲ ਐਜੂਕੇਸ਼ਨ, ਜੋਬਸ, ਕਾਪੀਰਾਈਟ, ਇਨਫਰਾਸਟ੍ਰਕਚਰ ਵੱਲੋਂ ਦੇਖਦੀ ਹੈ। ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਜਰਨਲਿਸਟ ਹੋ, ਰਾਈਟ, ਤੇ ਇੱਕ ਮੇਨ ਮੁੱਦਾ ਜੋ ਗਵਰਨਮੈਂਟ ਨੇ ਚੱਕਿਆ ਹੈ ਕਿ ਬਈ ਸਾਡੇ ਜਿੰਨੇ ਵੀ ਆਸਟ੍ਰੇਲੀਅਨ ਕਾਪੀਰਾਈਟਸ ਹੈ ਉਹ ਪ੍ਰੋਟੈਕਟ ਹੋਣੇ ਚਾਹੀਦੇ ਆ, ਉਹ ਚਾਹੇ ਸਾਡੇ ਜਰਨਲਿਸਟ ਭਰਾ ਨੇ ਜਾਂ ਭੈਣਾਂ ਨੇ, ਮਿਊਜ਼ੀਸ਼ੀਅਨਸ ਨੇ, ਆਰਟਿਸਟ ਨੇ, ਜੇ ਕੋਈ ਵੀ ਕੰਪਨੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਯੂਜ਼ ਕਰ ਰਹੀ ਹੈ ਉਹਦੇ ਬਾਰੇ ਉਹਨਾਂ ਦੇ ਕਾਪੀਰਾਈਟ ਦਾ ਰਿਸਪੈਕਟ ਕਰਨਾ ਪਵੇਗਾ
ਜੀ। ਅਗਰ ਸਾਡੇ ਭਾਈਚਾਰੇ ਦੀ ਗੱਲਬਾਤ ਕਰੀਏ, ਬਹੁਤ ਸਾਰੇ ਲੋਕ IT, ਐਡਮਿਨ, ਕਸਟਮਰ ਸਰਵਿਸ ਵਰਗੇ ਖੇਤਰਾਂ ਦੇ ਵਿੱਚ ਕੰਮ ਕਰਦੇ ਨੇ ਅਤੇ AI ਦੇ ਵਧਣ ਦੇ ਨਾਲ ਕੀ ਇਹਨਾਂ ਨੌਕਰੀਆਂ ਤੇ ਅਸਰ ਪੈ ਸਕਦਾ? ਤੇ ਨਾਲ ਦੀ ਨਾਲ ਕੀ ਟਰੱਕ ਡਰਾਈਵਿੰਗ, ਟੈਕਸੀ, ਹੋਸਪਿਟੈਲਿਟੀ, ਰਿਟੇਲ ਜਾਂ ਜਿਵੇਂ ਐਡਮਿਨ ਦੀ ਮੈਂ ਗੱਲਬਾਤ ਕੀਤੀ, ਉਹ ਕੰਮ ਕਰਨ ਵਾਲੇ ਲੋਕਾਂ ਨੂੰ ਹੁਣ AI ਸਿੱਖਣਾ ਸ਼ੁਰੂ ਕਰ ਦੇਣਾ ਚਾਹੀਦਾ?
ਦੇਖੋ, ਇਹ AI ਹਰ ਇੱਕ ਕੰਮ ਨੂੰ ਆਲਰੇਡੀ ਇੰਪੈਕਟ ਕਰ ਰਿਹਾ, ਜਿੱਦਾਂ ਤੁਸੀਂ ਦੇਖਿਆ ਹੋਏਗਾ ਆਪਣੇ ਆਸ ਪਾਸ, ਆਪਣੇ ਜਿੰਨਾ ਵੀ ਆਪਣਾ ਪੰਜਾਬੀ ਭਾਈਚਾਰਾ, ਆਪਣੇ ਲੋਕ ਆਏ ਨੇ, ਉਹ ਅਕਾਊਂਟੈਂਸੀ ਚ ਨੇ, ਮਾਈਗ੍ਰੇਸ਼ਨ ਏਜੰਟਸ ਨੇ ਜਾਂ IT ਚ ਨੇ, ਟਰੱਕਿੰਗ ਚ ਨੇ, ਹੁਣ ਇਹਨਾਂ ਚੋਂ ਹਰ ਇੱਕ ਪ੍ਰੋਫਾਈਲ ਡਿਫਰੈਂਟ ਲੈਵਲ ਤੇ ਇੰਪੈਕਟ ਹੋਏਗਾ। ਜਿੱਦਾਂ IT ਜਾਂ ਕਸਟਮਰ ਸਰਵਿਸ ਵਾਲੇ ਲੋਕ ਨੇ ਉਹ ਜ਼ਿਆਦਾ ਇੰਪੈਕਟ ਹੋਣਗੇ, ਕਿ ਕੁਛ ਟਾਸਕ ਜਿਹੜੇ ਨੇ ਜਿਹੜੇ ਉਹ ਆਟੋਮੇਟ ਬੜੀ ਆਸਾਨੀ ਨਾਲ ਹੋ ਸਕਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੇ ਉਹਨਾਂ ਦੇ ਰੋਲ ਨੇ ਉਹ ਰਿਪਲੇਸ ਹੋ ਜਾਣਗੇ। ਇਹਦਾ ਮਤਲਬ ਹੈ ਕਿ ਬਈ ਜਿੱਦਾਂ ਕੋਈ, ਜੇ ਕੋਈ ਸੋਸ਼ਲ ਮੀਡੀਆ ਮੈਨੇਜ ਕਰ ਰਿਹਾ ਸੀਗਾ ਜਾਂ ਡਾਕੂਮੈਂਟ ਟਰਾਂਸਲੇਟ ਕਰ ਰਿਹਾ ਸੀਗਾ ਜਾਂ ਬੁੱਕ ਕੀਪਿੰਗ ਕਰ ਰਿਹਾ ਸੀਗਾ, ਉਹ ਸਾਰੀਆਂ ਚੀਜ਼ਾਂ ਆਸਾਨ ਹੈ ਹੁਣ AI ਰਾਹੀਂ। ਤਾਂ ਉਹਦੇ ਨਾਲ ਕੀ ਹੈ ਕਿ ਜਿੱਦਾਂ ਮੈਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਐਗਜ਼ਾਮਪਲ ਦਿੰਦਾ ਕਿ ਜੇ ਤੁਸੀਂ ਇੱਕ ਪੌੜੀ ਚੜ੍ਹਨੀ ਹੈ, ਜਿੱਦਾਂ ਆਪਣੀ ਲੱਕੜ ਦੀ ਪੌੜੀ ਹੁੰਦੀ ਹੈ ਨਾ, ਤੇ ਉਹਦਾ ਹੁਣ ਕੀ ਹੈ ਕਿ ਜਿਹੜਾ ਪਹਿਲਾ ਪੜਾਉ ਸੀਗਾ ਉਹ ਖਤਮ ਹੋ ਗਿਆ ਕਿਉਂਕਿ AI ਨੇ ਉਹ ਆਟੋਮੇਟ ਕਰਤਾ। ਹੁਣ ਤੁਸੀਂ ਆਪਣੀ ਕੈਪੇਬਿਲਿਟੀ ਬਿਲਡ ਕਰਨੀ ਹੈ ਕਿ ਤੁਸੀਂ ਦੂਜੀ ਪੌੜੀ ਤੋਂ ਸ਼ੁਰੂ ਕਰਨਾ, ਦੂਜੇ ਸਟੈਪ ਤੋਂ ਸ਼ੁਰੂ ਕਰਨਾ।
ਜੀ
ਤਾਂ ਉਹੀ ਮੈਂ ਹਮੇਸ਼ਾ ਆਪਣੇ ਆਸ-ਪਾਸ ਵਾਲਿਆਂ ਨੂੰ ਸਾਰਿਆਂ ਨੂੰ ਕਹਿਣਾ ਕਿ ਭਈ ਆਪਣੀ ਕੈਪੇਬਿਲਿਟੀਜ਼ ਬਿਲਡ ਕਰੋ AI ਦੇ ਆਸ-ਪਾਸ।
ਇਸ ਦੇ ਨਾਲ ਨਾਲ ਜਿਵੇਂ ਤੁਸੀਂ ਸਟੂਡੈਂਟਸ ਦੀ ਗੱਲਬਾਤ ਕੀਤੀ ਹੈ, AI ਦੀ ਗੱਲਬਾਤ ਕਰ ਰਹੇ ਹਾਂ ਆਪਾਂ, ਹੁਣ AIM ਦੀ ਕਰਦੇ ਹਾਂ, ਮਤਲਬ ਤੁਹਾਡੀ ਗੱਲ ਕਰਦੇ ਹਾਂ। ਨਾਲ ਦੀ ਨਾਲ ਤੁਸੀਂ ਵੀ ਜ਼ਰੂਰ ਦੱਸੋ ਸਾਡੇ ਸਰੋਤਿਆਂ ਨੂੰ ਕਿ ਤੁਹਾਡਾ ਇਸ ਇੰਡਸਟਰੀ ਦੇ ਵਿੱਚ ਕਿੰਨਾ ਕੁ ਵੱਡਾ ਰੋਲ ਹੈ, ਤੁਸੀਂ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ ਅਤੇ ਕੀ ਕੰਮ ਕਰ ਰਹੇ ਹੋ, ਕੀ ਰਿਸਰਚ ਕੀਤੀ ਹੈ ਹੁਣ ਤੱਕ?
ਦੇਖੋ, ਜਿਹੜੀ ਮੇਰੀ ਆਪਣੀ ਰਿਸਰਚ ਹੈ ਉਹ ਹੈ ਕਿ ਭਈ ਅਸੀਂ ਮੇਰੀ ਆਪਣੀ ਰਿਸਰਚ ਹੈ ਸੋਫਟਵੇਅਰ 'ਚ, ਜਿੱਦਾਂ ਆਪਣੇ ਬਹੁਤ ਸਾਰੇ ਲੋਕ ਸੋਫਟਵੇਅਰ ਇੰਡਸਟਰੀ 'ਚ ਕੰਮ ਕਰਦੇ ਆ, ਰਾਈਟ? ਤੇ ਮੈਂ ਜਦੋਂ ਲੋਕਾਂ ਨੂੰ AI ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀਗਾ, ਮੈਂ 2012 'ਚ AI ਤੇ ਸੋਫਟਵੇਅਰ ਦੀ ਰਿਸਰਚ ਕਰਦਾ।
ਓਕੇ,
ਤੇ ਉਹਦੇ 'ਚ ਕੀ ਹੈ ਕਿ ਬਈ ਤੁਸੀਂ ਤੁਹਾਨੂੰ ਕਿੱਥੇ AI ਅਪਣਾਉਣਾ ਚਾਹੀਦਾ, ਕਿੱਥੇ ਨਹੀਂ ਅਪਣਾਉਣਾ ਚਾਹੀਦਾ, ਕਿੰਨੇ ਲੈਵਲ ਤੱਕ, ਕਿ ਕਿਹੜਾ ਕੰਮ, ਕਿਹੜੇ ਟਾਸਕ ਜਿਹੜੇ ਹੈਗੇ ਆ ਤੁਸੀਂ AI ਰਾਹੀਂ ਆਟੋਮੇਟ ਕਰ ਸਕਦੇ ਹੋ, ਕਿਹੜੇ ਨਹੀਂ ਆਟੋਮੇਟ ਕਰ ਸਕਦੇ, ਕਿਹੜੇ ਤੁਸੀਂ ਤੁਸੀਂ ਕਹਿ ਸਕਦੇ ਹੋ ਕਿ ਬਈ ਇੱਥੇ ਸਾਨੂੰ, ਅਸੀਂ ਉਹਨੂੰ ਆਪਣੀ ਟੈਕਨੀਕਲ ਲੈਂਗੁਏਜ ਕਹਿੰਦੇ ਹਾਂ ਹਿਊਮਨ ਇਨ ਦਾ ਲੂਪ, ਕਿੱਥੇ ਤੁਹਾਨੂੰ ਹਿਊਮਨ ਇਨ ਦਾ ਲੂਪ ਚਾਹੀਦਾ, ਜਿੱਥੇ AI ਆ ਕੇ ਤੁਹਾਡੇ ਤੋਂ ਪਰਮਿਸ਼ਨ ਮੰਗੇ ਕਿ ਬਈ ਇਹ ਕੰਮ ਮੈਂ ਕਰਦਾ, ਤੁਸੀਂ ਪਹਿਲਾਂ ਚੈੱਕ ਕਰੋ ਇਹਨੂੰ ਐਕਸ਼ਨ ਕਰਨ ਤੋਂ ਪਹਿਲਾਂ, ਜਾਂ ਕਿੱਥੇ ਤੁਸੀਂ ਕਹਿ ਸਕਦੇ ਹੋ ਕਿ ਬਈ ਇਹ ਕੰਮ ਤਾਂ AI ਤੋਂ ਅਸੀਂ ਬਿਲਕੁਲ ਨਹੀਂ ਕਰਾਉਣਾ, ਇੱਥੇ ਸਾਨੂੰ ਐਕਸਪਰਟ ਦਾ ਓਪੀਨੀਅਨ ਹੀ ਚਾਹੀਦਾ। ਜਿੱਦਾਂ ਹੋਸਪਿਟਲ 'ਚ ਹੈ, ਰਾਈਟ
ਜੀ,
ਹੋਸਪਿਟਲ 'ਚ ਬਥੇਰੇ ਕੰਮ ਨੇ ਹੁਣ ਜਿਹੜਾ AI ਆਟੋਮੇਟ ਕਰ ਸਕਦਾ, ਉਹ ਬਹੁਤ ਵਧੀਆ ਗੱਲ ਹੈ, ਕਿਉਂਕਿ ਲੋਕਾਂ ਦੇ ਜਿਹੜੇ ਹੋਸਪਿਟਲ 'ਚ ਸਾਡੇ ਭੈਣ ਭਰਾ ਕੰਮ ਕਰ ਰਹੇ ਨੇ, ਪਹਿਲਾਂ ਕੀ ਹੁੰਦਾ ਸੀਗਾ 30-40% ਉਹਨਾਂ ਦਾ ਟਾਈਮ ਸਿਰਫ ਡਾਕੂਮੈਂਟੇਸ਼ਨ 'ਚ ਜਾਂਦਾ ਸੀਗਾ, ਹੁਣ ਉਹ ਜੇ 30-40% ਘੱਟ ਕਰਕੇ ਅਸੀਂ ਸਿਰਫ 10% ਕਰ ਦਈਏ, ਤੇ ਉਹ ਐਕਸਟਰਾ ਜਿਹੜਾ 30% ਟਾਈਮ ਬਚਿਆ ਉਹ ਲੋਕਾਂ ਦੀ ਕੇਅਰ 'ਚ ਜਾ ਸਕਦਾ। ਤੇ ਉਹ ਮੇਰਾ ਰਿਸਰਚ ਹੈ ਕਿ ਬਈ ਅਸੀਂ ਕਿੱਦਾਂ ਇਹ ਸਾਰਾ ਕੁਝ ਆਟੋਮੇਟ ਕਰ ਸਕਦੇ ਹਾਂ, ਕੀ ਬਣਾਉਣਾ ਹੈ, ਕੀ ਕਿੱਦਾਂ ਬਣਾਉਣਾ ਹੈ, ਉਹ ਲੋਕਾਂ ਨੂੰ ਪਹਿਲਾਂ ਪਤਾ ਹੋਣਾ ਚਾਹੀਦਾ। ਇਹ ਸਾਰੀ ਚੀਜ਼ਾਂ ਮੇਰੀ ਰਿਸਰਚ ਤੇ ਮੇਰੀ ਟੀਮ 'ਚ ਅਸੀਂ ਰਿਸਰਚ ਕਰਦੇ ਹਾਂ
ਜੀ। ਸੋ ਚੇਤਨ ਜੀ, ਜਿਵੇਂ ਤੁਸੀਂ AI ਦੇ ਉੱਤੇ ਰਿਸਰਚ ਕਰਦੇ ਹੋ, ਤੁਹਾਡੇ ਕੋਲ ਵੀ ਲੋਕਾਂ ਦਾ ਬਹੁਤ ਸਾਰਾ ਡੇਟਾ ਜੋ ਹੈ ਉਹ ਇਕੱਠਾ ਹੋ ਕੇ ਆਉਂਦਾ ਹੈ, ਬਹੁਤ ਸਾਰਾ ਡਾਟਾ ਸਟੋਰ ਹੁੰਦਾ ਹੈ। ਸੋ ਇਹ ਵੀ ਚਿੰਤਾ ਰਹਿੰਦੀ ਹੈ ਆਮ ਪਬਲਿਕ ਦੇ ਵਿੱਚ ਕਿ ਸਾਡਾ ਡਾਟਾ ਕਿਤੇ ਗਲਤ ਹੱਥਾਂ ਦੇ ਵਿੱਚ ਨਾ ਚੱਲ ਜਾਵੇ, ਗਲਤ ਕੋਈ ਯੂਜ਼ ਨਾ ਕਰ ਲਵੇ, ਸਾਡੇ ਅਗੇਂਸਟ ਨਾ ਯੂਜ਼ ਕਰ ਲਵੇ?
ਹਾਂਜੀ, ਇਹ ਹਮੇਸ਼ਾ ਹੁੰਦਾ, ਤਾਂ ਹੀ ਹਮੇਸ਼ਾ ਅਸੀਂ ਜਦੋਂ ਵੀ ਕੋਈ ਰਿਸਰਚ ਕਰਦੇ ਹਾਂ, ਚਾਹੇ ਹੈਲਥ 'ਚ ਹੈ, ਚਾਹੇ ਮੈਂ ਬਹੁਤ ਜ਼ਿਆਦਾ ਕੰਮ ਕਰਦਾ ਸਪੇਸ 'ਚ, ਜਿੱਦਾਂ ਆਪਣੇ ਸਪੇਸ ਡੋਮੇਨ ਹੁੰਦੀ ਹੈ ਨਾ, ਸੈਟੇਲਾਈਟ ਵਗੈਰਾ
ਜੀ,
ਤੇ ਅਸੀਂ ਹਮੇਸ਼ਾ ਧਿਆਨ ਰੱਖਦੇ ਹਾਂ ਕਿ ਸਾਡਾ ਡੇਟਾ ਹਮੇਸ਼ਾ ਸਿਕਿਓਰ ਰਵੇ, ਕਿ ਅਸੀਂ ਕੋਈ ਵੀ ਪ੍ਰਾਈਵੇਟ ਡੇਟਾ ਡਾਇਰੈਕਟਲੀ ਐਕਸਪੋਜ਼ ਨਾ ਕਰੀਏ, ਜਿਹੜੇ ਵੀ AI ਸਿਸਟਮਸ ਨੇ, ਜਿਹੜੇ ਪਬਲਿਕ AI ਸਿਸਟਮਸ ਨੇ, ਜਿੱਦਾਂ ਫੋਰ ਐਗਜ਼ਾਮਪਲ ਓਪਨ AI ਹੈ ਜਾਂ ਹੋਰ ਸਿਸਟਮ ਨੇ, ਉਹਨਾਂ ਨੂੰ ਡਾਇਰੈਕਟਲੀ ਐਕਸਪੋਜ਼ ਨਾ ਕੀਤਾ ਜਾਵੇ ਡੇਟਾ, ਜਾਂ ਕਿ ਉਹਨਾਂ ਨੂੰ ਉਹ ਡੇਟਾ ਪ੍ਰਾਈਵੇਟ ਡੇਟਾ ਯੂਜ਼ ਕਰਕੇ ਉਹਨਾਂ ਨੂੰ ਫਰਦਰ ਟ੍ਰੇਨ ਕੀਤਾ ਜਾਵੇ ਜਾਂ ਉਹ ਡੇਟਾ ਲੀਕ ਹੋ ਜਾਵੇ, ਤੇ ਇਸ ਚੀਜ਼ ਅਸੀਂ ਪੂਰਾ ਭਰਪੂਰ ਧਿਆਨ ਰੱਖਦੇ ਹਾਂ।
ਸੋ ਜਿਵੇਂ ਤੁਸੀਂ ਓਪਨ AI ਦੀ ਗੱਲਬਾਤ ਕੀਤੀ ਹੈ, ਸਭ ਤੋਂ ਫੇਮਸ ਓਪਨ AI ਹੈ, ਬਹੁਤ ਸਾਰੇ ਸਟੂਡੈਂਟਸ, ਬਹੁਤ ਸਾਰੇ ਵਰਕਰਸ AI ਟੂਲ ਵਰਤ ਰਹੇ ਨੇ, ਲੇਕਿਨ ਬਹੁਤ ਜ਼ਿਆਦਾ ਨਿਰਭਰਤਾ ਵੱਧ ਗਈ ਹੈ ਨਾ, ਇਹਦਾ ਇਹ ਮੰਨਣਾ ਤੁਹਾਡਾ ਕਿ ਨਹੀਂ ਕਿ ਅਸੀਂ ਹੁਣ ਡਿਪੈਂਡੈਂਟ ਹੋ ਗਏ ਬਹੁਤ ਜ਼ਿਆਦਾ ChatGPT ਤੇ?
ਇਹ ਹੈ ਕਿ ਇਹਨੂੰ ਅਸੀਂ ਇੰਗਲਿਸ਼ 'ਚ, ਮੈਨੂੰ ਪੰਜਾਬੀ 'ਚ ਨਹੀਂ ਕਹਿਣਾ ਹੁੰਦਾ ਕਿ, ਪਰ ਇਹਨੂੰ ਅਸੀਂ ਕਹਿੰਦੇ ਹਾਂ, ਇਹਦੇ ਵਾਸਤੇ ਇੱਕ ਟਰਮ ਹੈ ਕੋਗਨੀਟਿਵ ਸਰੈਂਡਰ, ਕਿ ਭਈ ਅਸੀਂ ਆਪਣੀ ਸੋਚ ਜਿਹੜੀ ਹੈ ਉਹ AI ਦੇ ਹਵਾਲੇ ਕਰ ਦਿੰਦੇ ਹਾਂ, ਕਿ ਜੋ AI ਨੇ ਸਾਨੂੰ ਜਵਾਬ ਦਿੱਤਾ ਅਸੀਂ ਉਹਦੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ। ਇਹ ਅਸੀਂ ਨਹੀਂ ਕਰਨਾ, ਅਸੀਂ ਕੀ ਹੈ ਕਿ ਆਪਣੀ ਜਿਹੜੀ ਸਾਡੀ ਆਪਣੀ ਸੋਚ ਹੈ, ਜਿਹੜਾ ਸਾਡਾ ਆਪਣਾ ਐਕਸਪੀਰੀਅੰਸ ਹੈ, ਅਸੀਂ ਉਹਦੀ ਯੂਜ਼ ਕਰਕੇ AI ਤੋਂ ਅਸੀਂ ਕੰਮ ਕਰਾਈਏ, ਜਿੱਦਾਂ ਇੱਕ ਸਾਡੀ ਅਸਿਸਟੈਂਟ ਹੁੰਦਾ ਹੈ ਕੰਮ ਕਰਨ ਵਾਸਤੇ
ਜੀ,
ਉਸ ਤਰੀਕੇ ਨਾਲ ਉਹਨੂੰ ਯੂਜ਼ ਕਰੀਏ, ਪਰ ਆਪਣੀ ਜਿਹੜੀ ਕੋਗਨੀਟਿਵ ਪਾਵਰ ਹੈ, ਜਿਹੜੀ ਸਾਡੀ ਸੋਚਣ ਸਮਝਣ ਦੀ ਸ਼ਮਤਾ ਹੈਗੀ ਹੈ, ਉਹ ਨਾ ਅਸੀਂ ਸਰੈਂਡਰ ਕਰੀਏ AI ਨੂੰ। ਤਾਂ ਇਹ ਮੇਰਾ ਹਮੇਸ਼ਾ ਹੁੰਦਾ ਕਿ ਭਈ ਜੇ ਸਾਡਾ ਕੋਈ ਜਿਵੇਂ ਬੱਚੇ ਹੈ, ਜੇ ਉਹ ਪ੍ਰੋਬਲਮ ਨਾਲ ਕੋਈ ਜੇ ਖੁਦ ਸਟਰਗਲ ਨਹੀਂ ਕਰਨਗੇ ਤੇ ਉਹ ਜਜਮੈਂਟ ਬਿਲਡ ਨਹੀਂ ਕਰਨਗੇ
ਜੀ।
ਉਹ ਜਜਮੈਂਟ ਬਿਲਡ ਕਰਨੀ ਬਹੁਤ ਜ਼ਰੂਰੀ ਹੈ ਕਿ ਭਈ AI ਕਿੱਥੇ ਗਲਤ ਹੋ ਸਕਦਾ ਤੇ ਕਿੱਥੇ ਠੀਕ ਹੋ ਸਕਦਾ, ਉਹ ਤੁਹਾਨੂੰ ਉਹਦੇ ਨਾਲ ਇੰਟਰੈਕਟ ਕਰਕੇ ਹੀ ਕੌਨਫੀਡੈਂਸ ਆਉਂਦਾ। ਤੇ ਅਸੀਂ AI ਯੂਜ਼ ਕਰਨਾ ਬੰਦ ਨਹੀਂ ਕਰਨਾ, ਨਾ ਹੀ ਉਹ ਰਿਸਕ ਹੈ, ਪਰ ਆਪਣੀ ਸੋਚ ਨੂੰ AI ਨੂੰ ਸਰੈਂਡਰ ਨਹੀਂ ਕਰਨਾ।
AI ਦੀ ਵਰਤੋਂ ਕਰਕੇ ਹੁਣ ਤਾਂ ਆਨਲਾਈਨ ਸਕੈਮ ਜਿਹੜੇ ਕਾਫੀ ਮੁਸ਼ਕਲ ਹੁੰਦੇ ਸੀ ਬਹੁਤ ਈਜ਼ੀ ਹੋ ਗਏ ਨੇ, ਜਿਵੇਂ ਕਿ ਵੌਇਸ ਕਲੋਨਿੰਗ ਤੇ ਫੇਕ ਡੀਪ ਫੇਕ ਵੀਡੀਓਜ਼, ਜੋ ਨਵੇਂ ਮਾਈਗ੍ਰੈਂਟ ਆਉਂਦੇ ਨੇ ਜਾਂ ਫਿਰ ਬਜ਼ੁਰਗ ਆਉਂਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਸੋ ਉਹਨਾਂ ਨੂੰ ਕੀ ਸਲਾਹ ਦੇਣੀ ਚਾਹੋਗੇ ਕਿ ਉਹ ਕਿਵੇਂ ਬਚ ਸਕਦੇ ਨੇ ਇਹਨਾਂ ਚੀਜ਼ਾਂ ਤੋਂ, ਕਿਵੇਂ ਪਛਾਣ ਕਰ ਸਕਦੇ ਨੇ ਇਹਨਾਂ ਚੀਜ਼ਾਂ ਦੀ?
ਉਹ ਇਹ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਕਿ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਾਡੇ ਓਲਡਰ ਅਡਲਟਸ ਨੇ, ਥੋੜੇ ਜਿਹੜੇ ਸਾਡੇ ਬਜ਼ੁਰਗ ਨੇ, ਉਹ ਈਜ਼ੀ ਟਾਰਗੇਟ ਹੁੰਦੇ ਨੇ ਇੱਦਾਂ AI ਦੀਆਂ ਚੀਜ਼ਾਂ ਦੇ। ਤਾਂ ਇੱਕ ਜਿਹੜੀ ਹਮੇਸ਼ਾ ਇਹ ਬਹੁਤ ਆਸਾਨ ਹੈ, ਹੁਣ ਜਿੱਦਾਂ ਤੁਸੀਂ ਕਿਹਾ ਕਿ ਭਈ ਕੋਈ ਵੌਇਸ ਕਲੋਨ ਕਰਨਾ ਜਾਂ ਡੀਪ ਫੇਕ ਬਣਾਉਣਾ, ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਬਈ ਆਪਣੀ ਫੈਮਿਲੀ 'ਚ ਤੁਹਾਡਾ ਇੱਕ ਕੋਡ ਹੋਣਾ ਚਾਹੀਦਾ ਕਿ ਬਈ ਇੱਕ ਸੀਕ੍ਰੇਟ ਕੋਡ ਹੋਣਾ ਚਾਹੀਦਾ ਜਿਹੜਾ ਤੁਹਾਡੇ ਆਪਣੇ ਫੈਮਿਲੀ ਮੈਂਬਰ ਨੂੰ ਹੀ ਪਤਾ ਹੋਵੇ, ਜੇ ਤੁਹਾਨੂੰ ਇੱਦਾਂ ਲੱਗ ਰਿਹਾ ਕਿ ਬਈ ਕੋਈ ਕੋਈ ਚੀਜ਼ ਸਸਪੀਸ਼ੀਅਸ ਹੈ ਜਾਂ ਸਾਹਮਣੇ ਕੋਈ ਪ੍ਰੋਪਰ ਨਹੀਂ ਜਵਾਬ ਆ ਰਿਹਾ, ਤੇ ਉਹ ਜੇ ਸੀਕ੍ਰੇਟ ਕੋਡ ਤੁਹਾਡੇ ਕੋਲ ਤੁਹਾਡੀ ਫੈਮਿਲੀ ਵਾਸਤੇ ਹੋਏਗਾ ਤਾਂ ਉਹ ਬਹੁਤ ਜ਼ਰੂਰੀ ਹੈ ਉਹ ਯੂਜ਼ ਕਰਨਾ ਕਿ ਕਿੱਦਾਂ ਤੁਸੀਂ ਪ੍ਰਾਈਵੇਟ ਵੈਰੀਫਿਕੇਸ਼ਨ ਕਰ ਸਕਦੇ ਹੋ। ਜੇ ਮੰਨ ਲਓ ਤੁਹਾਨੂੰ ਕਿੱਥੋਂ ਨੰਬਰ ਤੋਂ ਕਿਸੇ ਤੋਂ ਕਾਲ ਆਉਂਦਾ ਕਿ ਵੀ ਦੇਖੋ ਜੀ ਮੈਂ ਤੁਹਾਡਾ ਬੱਚਾ ਬੋਲ ਰਿਹਾ, ਮੈਂ ਇੱਥੇ ਪਰੇਸ਼ਾਨੀ 'ਚ ਹਾਂ, ਉਹ ਫੋਨ ਕੱਟ ਕੇ ਤੁਸੀਂ ਜਿਹੜਾ ਨੰਬਰ ਤੁਹਾਡੇ ਕੋਲ ਸਟੋਰਡ ਹੈ ਨਾ, ਤੁਸੀਂ ਉਸ ਨੰਬਰ ਤੇ ਕਾਲ ਵਾਪਸ ਕਰੋ ਜੇ ਤੁਹਾਡਾ ਕੋਈ ਫੈਮਿਲੀ ਮੈਂਬਰ ਹੈ ਜਾਂ ਤੁਹਾਡਾ ਬੱਚਾ ਹੈ, ਤੇ ਉਹਦੀ ਪ੍ਰੋਪਰ ਜੇ ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਵੀ ਤੁਹਾਨੂੰ ਬੈਂਕ ਵੱਜੋਂ ਜਾਂ ਪੁਲਿਸ ਵੱਲੋਂ ਜਾਂ ਏਟੀਓ ਵੱਲੋਂ ਕੋਈ ਕਲੇਮ ਦੇ ਕਾਰਨ ਕੋਈ ਈਮੇਲ ਜਾਂ ਮੈਸੇਜ ਆਇਆ ਹੈ, ਤਾਂ ਉਹਨੂੰ ਪਹਿਲੇ ਵੈਰੀਫਾਈ ਕਰੋ ਕਿ ਇਹ ਓਫੀਸ਼ੀਅਲ ਹੈ ਜਾਂ ਨਹੀਂ, ਪਹਿਲਾਂ ਕੋਈ ਲਿੰਕ ਕਲਿੱਕ ਕਰਨ ਤੋਂ ਪਹਿਲਾਂ ਜਾਂ ਉੱਥੇ ਕੋਈ ਜਵਾਬ ਦੇਣ ਤੋਂ ਪਹਿਲਾਂ ਜਾਂ ਆਪਣੀ ਕੋਈ ਪਰਸਨਲ ਇਨਫੋਰਮੇਸ਼ਨ ਸ਼ੇਅਰ ਕਰਨ ਤੋਂ ਪਹਿਲਾਂ। ਜੇ ਕੋਈ ਵੀ ਬੰਦਾ ਤੁਹਾਡੇ ਵਾਸਤੇ ਇੱਕ ਸਿਚੁਏਸ਼ਨ ਕ੍ਰੀਏਟ ਕਰ ਰਿਹਾ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬਈ ਪੈਸੇ ਇਨਵੋਲਵਡ ਨੇ, ਤੇ ਕੋਈ ਤੁਹਾਡੇ ਸਾਹਮਣੇ ਉਹ ਅਰਜੈਂਸੀ ਕ੍ਰੀਏਟ ਕਰ ਰਿਹਾ ਕਿ ਨਹੀਂ ਮੇਰੇ ਹੁਣੇ ਕਰੋ ਨਹੀਂ ਤਾਂ ਤੁਹਾਡੇ ਨਾਲ ਕੁਝ ਗਲਤ ਹੋ ਜਾਏਗਾ ਜਾਂ ਕੁਝ ਇਹਨੂੰ ਸੀਕ੍ਰੇਟ ਰੱਖੋ, ਉਹਨੂੰ ਕਿਸੇ ਹੋਰ ਨੂੰ ਨਾ ਦੱਸੋ, ਇਹ ਸਾਰੇ ਰੈਡ ਫਲੈਗ ਨੇ ਜਾਂ ਵਾਰਨਿੰਗ ਸਾਈਨਸ ਨੇ। ਤੇ ਬੜਾ ਸਿੰਪਲ ਜਿਹਾ ਹੈ ਕਿ ਅਸੀਂ ਆਪਣੇ ਮੈਂ ਆਪਣੀ ਰਿਸਰਚ ਵਿੱਚ ਵੀ ਅਸੀਂ ਇੱਦਾਂ ਦੇਖਦੇ ਹਾਂ ਜਾਂ ਅਸੀਂ ਲੋਕਾਂ ਨਾਲ ਕੰਮ ਕਰਦੇ ਹਾਂ ਕਿ ਵੀ ਜਿਹੜਾ ਸੇਫ ਸਿਸਟਮਸ ਹੁੰਦੇ ਨੇ ਉਹ ਅਪਣਾਓ, ਉਹਨਾਂ 'ਚ ਵੈਰੀਫਿਕੇਸ਼ਨ ਕਿੱਦਾਂ ਕਰਨੀ ਹੈ, ਕਿੱਦਾਂ ਐਸਕਲੇਟ ਕਰਨਾ ਹੈ, ਤੇ ਕਿੱਥੇ ਜਾ ਕੇ ਤੁਸੀਂ ਬਿਲਕੁਲ ਬੰਦ ਕਰ ਦੇਣਾ ਕਿ ਨਹੀਂ ਮੈਂ ਇਹਦੇ ਨਾਲ ਨਹੀਂ ਕੰਮ ਕਰਨਾ ਚਾਹੁੰਦਾ, ਮੈਨੂੰ ਲੱਗਦਾ ਹੈ ਕਿ ਇਹ ਗਲਤ ਹੈ, ਤੇ ਆਪਣੇ ਆਸ ਪਾਸ ਵਾਲਿਆਂ ਦੇ ਨਾਲ ਗੱਲ ਕਰਨੀ ਜ਼ਰੂਰੀ ਹੈ। I mean, ਇੱਕ ਸਿੰਪਲ ਲਾਈਨ 'ਚ ਜੇ ਮੈਂ ਕਹਾਂ, AI ਦੇ ਜ਼ਮਾਨੇ ਵਿੱਚ ਸੀਇੰਗ ਇਜ਼ ਨੋਟ ਆਲਵੇਜ਼ ਬਿਲੀਵਿੰਗ। ਜੇ ਤੁਹਾਨੂੰ ਪ੍ਰੋਪਰ ਪਰੂਫ ਨਹੀਂ ਹੈ ਉਹਨੂੰ ਸੁਣ ਕੇ ਜਾਂ ਆਸ ਪਾਸ ਵਾਲਿਆਂ ਨਾਲ ਪ੍ਰੋਪਰ ਉਹਦਾ ਰਿਸਰਚ ਕਰਕੇ, ਤਾਂ ਉਹਦੇ ਉੱਤੇ ਐਕਟ ਨਹੀਂ ਕਰਨਾ ਚਾਹੀਦਾ।
ਸੋ ਬਹੁਤ ਸਾਰੇ ਜਿਵੇਂ ਅਸੀਂ ਗੱਲਬਾਤ ਕੀਤੀ ਹੈ ਕਿ ਭਾਰਤੀ ਭਾਈਚਾਰੇ ਦੇ ਲੋਕ ਹੋਸਪਿਟੈਲਿਟੀ ਦੇ ਵਿੱਚ ਨੇ, ਟਰਾਂਸਪੋਰਟ ਦੇ ਵਿੱਚ ਨੇ, ਆਪਣੇ ਬਿਜ਼ਨਸ ਚਲਾਉਂਦੇ ਨੇ, ਰਿਟੇਲ ਸਟੋਰਸ ਨੇ ਉਹਨਾਂ ਦੇ ਕੋਲ, ਰੀਅਲ ਅਸਟੇਟ ਨੇ, ਸੋ AI ਯੂਜ਼ ਕਰਕੇ ਉਹ ਆਪਣੇ ਕਾਰੋਬਾਰ ਨੂੰ ਕਿਵੇਂ ਆਸਾਨ ਜਾਂ ਫਿਰ ਹੋਰ ਜ਼ਿਆਦਾ ਪ੍ਰੋਫਿਟੇਬਲ ਬਣਾ ਸਕਦੇ ਨੇ?
ਦੇਖੋ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਬਈ ਆਪਣੇ ਜਿੰਨੇ ਵੀ ਲੋਕ ਨੇ ਉਹ ਹੈਵਿਲੀ ਰਿਪ੍ਰੈਜ਼ੈਂਟਡ ਹੈਗੇ ਆ, ਜਿੱਦਾਂ ਤੁਸੀਂ ਕਿਹਾ ਹੈਲਥ ਕੇਅਰ 'ਚ ਹੋ ਗਿਆ ਜਾਂ ਹੋਸਪਿਟੈਲਿਟੀ 'ਚ ਹੋ ਗਿਆ, ਕਿ ਉਹ AI ਦਾ ਯੂਜ਼ ਕਰੋ। ਜਿੱਦਾਂ ਤੁਸੀਂ ਕਸਟਮਰ ਰਿਸਪੋਂਸ ਕਰਨੇ ਆ, ਉਹਦੇ ਚੈਟ ਬੋਟਸ ਬੜੇ ਆਸਾਨੀ ਨਾਲ ਅਵੇਲੇਬਲ ਨੇ ਅੱਜ, ਤਾਂ ਪਹਿਲਾਂ ਜਿਹੜਾ ਕੰਮ 10 ਬੰਦਿਆਂ ਦੀ ਟੀਮ ਕਰ ਸਕਦੀ ਸੀਗੀ, ਹੁਣ ਉਹ 2 ਜਾਂ 3 ਬੰਦਿਆਂ ਦੀ ਟੀਮ ਵੀ ਕਰ ਸਕਦੀ ਹੈ। ਤੇ ਅੱਜ ਜਿਹੜਾ AI ਹੈ ਉਹ ਦੁਨੀਆ ਦਾ ਸਭ ਤੋਂ ਸਸਤਾ ਵਰਕਰ ਬਣ ਰਿਹਾ ਹੌਲੀ ਹੌਲੀ, ਤਾਂ ਤੁਸੀਂ ਉਹ ਸਸਤੇ ਵਰਕਰ ਦਾ ਇਸਤੇਮਾਲ ਕਰਨਾ ਆਪਣੇ ਆਪਣੇ ਬਿਜ਼ਨਸ 'ਚ ਜਾਂ ਆਪਣੇ ਕੰਮ 'ਚ। ਹੁਣ ਜਿਵੇਂ ਤੁਸੀਂ ਐਡਵਰਟੀਜ਼ਮੈਂਟ ਬਣਾਉਣੀ ਹੈ, ਜਿਹੜੇ ਸਾਡੇ ਭਰਾ ਭੈਣ ਛੋਟੇ ਬਿਜ਼ਨਸ ਕਰਦੇ ਨੇ ਜਾਂ ਉਹਨਾਂ ਇਨਵੈਸਟ ਨਹੀਂ ਕਰ ਸਕਦੇ ਪ੍ਰੋਫੈਸ਼ਨਲ ਮਾਰਕੀਟਿੰਗ 'ਚ, ਉਹਦੇ 'ਚ ਜਿੱਦਾਂ ਤੁਸੀਂ ਐਡਵਰਟਾਈਜ਼ਮੈਂਟਸ ਬਣਾਉਣੀ ਹੈ ਉਹ ਆਰਾਮ ਨਾਲ ਬਣ ਸਕਦੀ ਹੈ। ਤੁਸੀਂ ਡਾਕੂਮੈਂਟਸ ਟਰਾਂਸਲੇਟ ਕਰਨੇ ਹੈ ਇੰਗਲਿਸ਼ 'ਚੋਂ ਪੰਜਾਬੀ 'ਚ ਜਾਂ ਪੰਜਾਬੀ 'ਚੋਂ ਇੰਗਲਿਸ਼ 'ਚ, ਉਹ ਆਰਾਮ ਨਾਲ ਹੋ ਸਕਦੇ ਹੈ। ਤੁਸੀਂ ਆਪਣਾ ਸੋਸ਼ਲ ਮੀਡੀਆ ਮੈਨੇਜ ਕਰਨਾ, ਉਹ ਸਾਰੇ ਦਾ ਸਾਰਾ AI ਰਾਹੀਂ ਹੋ ਸਕਦਾ, ਜਾਂ ਤੁਸੀਂ ਬੁੱਕ ਕੀਪਿੰਗ ਕਰਦੇ ਹੋ ਜਾਂ ਆਪਣੇ ਅਪੁਆਇੰਟਮੈਂਟਸ ਮੈਨੇਜ ਕਰਨੇ ਆ, ਇਹ ਸਾਰੇ ਜਿਹੜੇ ਕੰਮ ਹੈਗੇ ਆ ਜਿਨ੍ਹਾਂ ਵਾਸਤੇ ਤੁਹਾਨੂੰ ਪਹਿਲਾਂ ਕਾਫੀ ਐਡਮਿਨ ਸਪੋਰਟ ਚਾਹੀਦੀ ਹੁੰਦੀ ਸੀਗੀ, ਉਹ ਸਾਰਾ AI ਰਾਹੀਂ ਹੁਣ ਆਟੋਮੈਟਿਕਲੀ ਬਹੁਤ ਜਲਦੀ ਹੋ ਸਕਦਾ ਤੇ ਬਹੁਤ ਸਸਤੇ ਰੇਟ ਤੇ ਹੋ ਸਕਦਾ।
ਜੀ, ਔਰ ਨਾਲ ਦੀ ਨਾਲ ਇਹ ਵੀ ਚੀਜ਼ ਆਉਂਦੀ AI ਦੇ ਨਾਲ ਜੁੜੀ ਹੋਈ, ਜਿੰਨਾ ਜ਼ਿਆਦਾ AI ਯੂਜ਼ ਹੋਵੇਗਾ ਡੇਟਾ ਸੈਂਟਰ ਬਣਨਗੇ, ਉਨਾ ਹੀ ਜ਼ਿਆਦਾ ਸਾਡੇ ਇਨਵਾਇਰਮੈਂਟ ਤੇ ਇੰਪੈਕਟ ਹੋਵੇਗਾ, ਵਾਟਰ ਇਲੈਕਟ੍ਰਿਸਿਟੀ ਬਹੁਤ ਜ਼ਿਆਦਾ ਯੂਜ਼ ਹੋ ਰਹੀ ਹੈ, ਇਸ ਦੇ ਬਾਰੇ ਤੁਹਾਡਾ ਕੀ ਖਿਆਲ ਹੈ?
ਇਹ ਤੁਸੀਂ ਬਹੁਤ ਅਗੇਨ ਬਹੁਤ ਵਧੀਆ ਤੁਸੀਂ ਟੋਪਿਕ ਛੇੜਿਆ ਹੈਗਾ, ਤੇ ਜੇ ਤੁਸੀਂ 15 ਜੁਲਾਈ ਨੂੰ ਜਿਹੜੀ ਆਪਣੇ ਪ੍ਰਾਈਮ ਮਿਨਿਸਟਰ ਐਂਥਨੀ ਐਲਬਨੀਜ਼ੀ ਦੀ ਜਿਹੜੀ ਸਪੀਚ ਸੀਗੀ ਉਹਦੇ ਤੇ ਉਹਨਾਂ ਨੇ ਸਭ ਤੋਂ ਵੱਡਾ ਫੋਕਸ ਉਹਨਾਂ ਦਾ ਸਪੀਚ ਤਾਂ AI ਡੇਟਾ ਸੈਂਟਰਸ ਤੇ ਹੀ ਕੀਤਾ ਕਿ ਜਿਹੜੇ ਵੱਡੇ ਡੇਟਾ ਸੈਂਟਰਸ ਨੇ ਆਪਣੇ ਉਹ ਕਿਸ ਤਰੀਕੇ ਨਾਲ ਆਪਣੀ ਪਾਵਰ ਸਪਲਾਈ ਮੈਨੇਜ ਕਰਨਗੇ ਤੇ ਆਪਣੇ ਵਾਟਰ ਐਫੀਸ਼ੀਐਂਸੀ ਮੈਨੇਜ ਕਰਨਗੇ। ਇਹ ਜਿਹੜਾ ਨਵਾਂ ਰੈਗੂਲੇਸ਼ਨ ਆਏਗਾ ਇਹ ਉਹਦਾ ਮੇਨ ਫੋਕਸ ਹੈ, ਕਿਉਂਕਿ ਉਹਦਾ ਇਨਵਾਇਰਮੈਂਟ ਦੇ ਉੱਤੇ ਇੰਪੈਕਟ ਹੈ। AI ਵੀ ਜ਼ਰੂਰੀ ਹੈ, ਆਪਣਾ ਇਨਵਾਇਰਮੈਂਟ ਵੀ ਜ਼ਰੂਰੀ ਹੈ, ਉਹਦੇ ਅਸੀਂ ਕਿੱਦਾਂ ਬੈਲੈਂਸ ਬਣਾ ਸਕਦੇ ਹਾਂ ਇਹ ਸਭ ਤੋਂ ਇੰਪੋਰਟੈਂਟ ਗੱਲ ਹੈ। ਤੇ ਉਹੀ ਜਿਹੜਾ ਇਹਨਾਂ ਦਾ ਨਵਾਂ ਫਰੇਮਵਰਕ ਹੋਏਗਾ ਉਹਦੇ 'ਚ ਕਿੱਦਾਂ ਕਿ ਐਨਰਜੀ ਐਫੀਸ਼ੀਐਂਸੀ ਤੇ ਵਾਟਰ ਐਫੀਸ਼ੀਐਂਸੀ 'ਚ ਕਿੰਨਾ ਕੋਸਟ ਉਹਨਾਂ ਨੂੰ ਪਹਿਲਾਂ ਦੇਣਾ ਪੈਂਦਾ ਸੀਗਾ ਤੇ ਹੁਣ ਜ਼ਿਆਦਾ ਦੇਣਾ ਪਏਗਾ, ਤੇ ਜਿਹੜਾ ਸਾਡਾ ਹਾਊਸ ਹੋਲਡ ਐਨਰਜੀ ਐਫੀਸ਼ੀਐਂਸੀ ਹੈ ਉਹ ਇੰਪੈਕਟ ਨਾ ਹੋਵੇ ਜਸਟ ਬਿਕੋਜ਼ ਸਾਡੇ ਆਸ ਪਾਸ ਡੇਟਾ ਸੈਂਟਰ ਨੇ। ਇਹ ਸਾਰਾ ਇਹ ਕਿੱਦਾਂ ਇੰਪਲੀਮੈਂਟ ਹੋਏਗਾ ਉਹ ਹਾਲੇ ਤੱਕ ਜ਼ਿਆਦਾ ਡਿਟੇਲ ਨਹੀਂ ਆਏ ਨੇ, ਪਰ ਇਹ ਬਹੁਤ ਹੀ ਪੋਜ਼ਿਟਿਵ ਸਟੈਪ ਹੈ ਮੈਂ ਸਮਝਦਾ ਕਿ ਬਈ ਐਟਲੀਸਟ ਉਹ ਸੋਚ ਰਹੇ ਨੇ ਕਿ ਬਈ ਇਸ ਪਾਸੇ ਐਜ਼ ਆਸਟ੍ਰੇਲੀਅਨ ਸਾਨੂੰ ਜਾਣਾ ਚਾਹੀਦਾ।
ਜੀ, ਔਰ ਇਸ ਫਰੇਮਵਰਕ ਦੇ ਵਿੱਚ ਐਜੂਕੇਸ਼ਨ ਅਤੇ ਟ੍ਰੇਨਿੰਗ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸੋ ਕਿਵੇਂ ਦੇਖਦੇ ਹੋ ਕਿ ਜੋ ਬਹੁਤ ਸਾਰੇ ਇੰਡੀਅਨ ਸਟੂਡੈਂਟਸ ਪੜ੍ਹਨ ਲਈ ਆਉਂਦੇ ਨੇ ਇੱਥੇ ਕਾਲਜਸ ਦੇ ਵਿੱਚ, ਵੱਡੀਆਂ ਯੂਨੀਵਰਸਿਟੀਜ਼ ਦੇ ਵਿੱਚ, ਉਹਨਾਂ ਦੇ ਐਕਸਪੀਰੀਅੰਸ ਵਿੱਚ ਕਿਵੇਂ ਬਦਲਾਅ ਆਉਣਗੇ ਇਸ ਚੀਜ਼ ਦੇ ਨਾਲ?
ਦੇਖੋ, ਜਿੱਦਾਂ ਮੈਂ ਪਹਿਲਾਂ ਕਿਹਾ ਕਿ AI ਹੁਣ ਬਹੁਤ ਹੀ ਜ਼ਰੂਰੀ ਹੈ। ਜਿੱਦਾਂ ਲੋਕਾਂ ਨੂੰ ਮੈਥ ਪੜ੍ਹਨਾ ਜ਼ਰੂਰੀ ਹੈ ਜਾਂ ਸਾਇੰਸ ਪੜ੍ਹਨੀ ਜ਼ਰੂਰੀ ਹੈ ਜਾਂ ਲੈਂਗੁਏਜਸ ਪੜ੍ਹਨੀਆਂ ਜ਼ਰੂਰੀ ਹੈ, ਉੱਦਾਂ ਹੀ ਹੁਣ AI ਸਮਝਣਾ ਜ਼ਰੂਰੀ ਹੈ। ਤੇ ਇਸ ਕਰਕੇ ਇਹ ਬਹੁਤ ਹੀ ਜ਼ਰੂਰੀ ਹੈ ਕਿ ਬਈ ਸਾਡੇ ਸਟੂਡੈਂਟਸ ਛੋਟੇ ਹੁੰਦੇ ਤੋਂ ਨਾ ਸਿਰਫ ਯੂਨੀਵਰਸਿਟੀ ਲੈਵਲ ਤੇ ਬਟ ਸਕੂਲ ਲੈਵਲ ਤੋਂ AI ਸਮਝਣ ਦੀ ਕੋਸ਼ਿਸ਼ ਕਰਨ, ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਉਸ ਪਾਸੇ ਲਾਈਏ ਕਿ ਬਈ ਉਹ ਬੱਚੇ AI ਯੂਜ਼ ਕਰਨ। ਉਹ ਜੇ ਤੁਸੀਂ ਨਹੀਂ ਵੀ ਕਰੋਗੇ ਤੇ ਉਹ ਕਰਨਗੇ ਹੀ, ਕਿਉਂਕਿ ਉਹਨਾਂ ਦੇ ਆਸ ਪਾਸ ਦਾ ਮਾਹੌਲ ਓਦਾਂ ਦਾ ਹੈ। ਕਿ ਅਸਲੀ ਜਿਹੜਾ ਸਾਨੂੰ ਕੋਸ਼ਿਸ਼ ਕਰਨੀ ਹੈਗੀ ਹੈ ਕਿ ਬਈ ਉਹਨੂੰ ਯੂਜ਼ ਕਰਕੇ ਪ੍ਰੋਪਰ ਜਜਮੈਂਟ ਫੀਲ ਕਰਨ ਕਿ ਕਿੱਥੇ AI ਸਹੀ ਹੈ ਤੇ ਇੱਥੇ ਕਿੱਥੇ AI ਗਲਤ ਹੈ। ਇਹੀ ਅਸੀਂ ਆਪਣੀ ਯੂਨੀਵਰਸਿਟੀਜ਼ 'ਚ ਹੁਣ ਉਹਨਾਂ ਨੂੰ ਪੜ੍ਹਾ ਰਹੇ ਹਾਂ, ਤੇ ਇਹੀ ਹੁਣ ਸਕੂਲਸ ਵੀ ਕੋਸ਼ਿਸ਼ ਕਰਨਗੇ ਇਸ ਰੈਗੂਲੇਸ਼ਨ ਜਾਂ ਇਸ ਸਟੈਂਡਰਡ ਦੇ ਬੇਸਿਸ ਤੇ ਕਿ ਉਹ ਜਿਹੜੀ ਕੇਪੇਬਿਲਿਟੀ ਹੈ ਸਾਡੇ ਸਟੂਡੈਂਟਸ ਕਿੱਦਾਂ ਬਿਲਡ ਹੋ ਸਕਦੀ ਹੈ ਛੋਟੇ ਹੁੰਦੇ ਤੋਂ।
ਜੀ, ਸੋ ਬਹੁਤ ਬਹੁਤ ਸ਼ੁਕਰੀਆ ਚੇਤਨ ਜੀ ਸਾਰੀ ਜਾਣਕਾਰੀ ਵਾਸਤੇ। ਜਾਂਦਿਆਂ ਦੇ ਕੋਈ ਗੱਲ ਰਹਿ ਗਈ ਹੋਵੇ ਜੋ ਸਾਡੇ ਭਾਈਚਾਰੇ ਤੱਕ ਪਹੁੰਚਦੀ ਕਰਨੀ ਚਾਹੋ ਤਾਂ ਜ਼ਰੂਰ?
ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਬਈ ਲੋਕੀ ਹੁਣ ਕੋਸ਼ਿਸ਼ ਕਰਦੇ ਆ ਹੌਲੀ ਹੌਲੀ ਕਿ ਫਿਊਚਰ ਪਰੂਫ ਜੋਬ ਲੱਭੀਏ ਆਪਾਂ, ਕਿ ਬਈ ਅੱਜ ਤੋਂ 5-7 ਸਾਲ ਬਾਅਦ ਜਦੋਂ AI ਵਿਲ ਟੇਕ ਓਵਰ ਸਮ ਟਾਸਕ ਜਾਂ ਜੋਬ, ਕਿ ਅਸੀਂ ਉਹ ਫਿਊਚਰ ਪਰੂਫ AI ਜੋਬ ਲੱਭੀਏ। ਮੇਰੇ ਹਿਸਾਬ ਨਾਲ ਸਭ ਮੇਰੇ ਐਕਸਪੀਰੀਅੰਸ, ਜਿੰਨਾ ਵੀ ਥੋੜਾ ਬਹੁਤ ਮੇਰਾ ਐਕਸਪੀਰੀਅੰਸ ਹੈ, ਉਹਦੇ ਹਿਸਾਬ ਨਾਲ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਆਪਣੇ ਆਪ ਨੂੰ ਤਿਆਰ ਕਰੀਏ ਉਹ ਫਿਊਚਰ ਰੈਡੀ ਵਰਕਰ ਬਣਨ ਵਾਸਤੇ। AI ਦੀ ਸਮਝ ਲੈ ਕੇ ਸਾਨੂੰ ਆਪਣੀ ਆਪਣੀ ਡੋਮੇਨ ਦੀ, ਜਿੱਦਾਂ ਤੁਹਾਨੂੰ ਜਰਨਲਿਜ਼ਮ ਦੀ ਨੌਲੇਜ ਹੈ ਜਾਂ ਕਿਸੇ ਨੂੰ ਅਕਾਊਂਟਿੰਗ ਦੀ ਨੌਲੇਜ ਹੈ ਜਾਂ ਕਿਸੇ ਨੂੰ ਹੈਲਥ ਕੇਅਰ ਦੀ ਨੌਲੇਜ ਹੈ, ਉਹ ਡੋਮੇਨ ਨੌਲੇਜ ਉਹਨਾਂ ਦੇ ਅੰਦਰ ਹੈਗੀ ਹੈ ਆਲਰੇਡੀ, ਉਹਦੇ ਨਾਲ ਨਾਲ ਆਪਣੇ ਅੰਦਰ AI ਕੈਪੇਬਿਲਿਟੀਜ਼, AI ਨੂੰ ਚੈਲੇਂਜ ਕਰਨ ਦੀ ਕੈਪੇਬਿਲਿਟੀਜ਼, AI ਨੂੰ ਵੈਰੀਫਾਈ ਕਰਨ ਦੀ ਕੈਪੇਬਿਲਿਟੀਜ਼ ਅਸੀਂ ਸਿੱਖੀਏ, AI ਨੂੰ ਸਿੱਖੀਏ ਤਾਂ ਕਿ ਅਸੀਂ ਫਿਊਚਰ ਰੈਡੀ ਵਰਕਰ ਬਣ ਸਕੀਏ।
ਜੀ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਚੇਤਨ ਜੀ ਇਸ ਸਾਰੀ ਜਾਣਕਾਰੀ ਵਾਸਤੇ, ਤੇ ਆਸ ਕਰਦੇ ਹਾਂ ਸਾਡੇ ਸਰੋਤਿਆਂ ਲਈ ਵੀ ਇਹ ਜਾਣਕਾਰੀ ਲਾਹੇਵੰਦ ਅਤੇ ਚੰਗੀ ਰਹੀ ਹੋਵੇਗੀ।
ਬਹੁਤ ਬਹੁਤ ਧੰਨਵਾਦ ਫੋਰ ਫਿਰ ਦੁਬਾਰਾ ਇੱਕ ਵਾਰੀ ਤੁਹਾਨੂੰ ਆਪਣੇ ਸ਼ੋਅ ਚ ਮੈਨੂੰ ਬੁਲਾਉਣ ਵਾਸਤੇ ਤੇ ਮੌਕਾ ਦੇਣ ਵਾਸਤੇ। AI ਬਾਰੇ ਇਹ ਬਹੁਤ ਹੀ ਜ਼ਰੂਰੀ ਟੌਪਿਕ ਹੈ ਜਿਹਦੇ ਉੱਤੇ ਅਸੀਂ ਅੱਜ ਗੱਲ ਕੀਤੀ ਹੈ।
ਬਿਲਕੁਲ ਜੀ, ਸੋ ਇਹ ਸਨ ਸੀਨੀਅਰ ਲੈਕਚਰਰ ਚੇਤਨ ਅਰੋੜਾ ਜੋ ਮੋਨੈਸ਼ ਯੂਨੀਵਰਸਿਟੀ ਦੇ ਵਿੱਚ ਸੋਫਟਵੇਅਰ ਸਿਸਟਮਸ ਅਤੇ ਸਾਈਬਰ ਸੁਰੱਖਿਆ ਦੇ ਡਿਪਾਰਟਮੈਂਟ ਚ ਡਾਇਰੈਕਟਰ ਆਫ ਐਜੂਕੇਸ਼ਨ ਵਜੋਂ ਸੇਵਾ ਕਰ ਰਹੇ ਨੇ। ਸੋ ਆਸ ਕਰਦੇ ਹਾਂ ਕਿ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ। ਹੁਣ ਮੈਨੂੰ ਯਾਨੀ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ ਅਤੇ ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।